ਸਲੋਕ ਮਹੱਲਾ ਤੀਜਾ। ਇਹੋ ਜਲ ਸਭਤੈ ਵਰਸਦਾ ਵਰਸੈ ਭਾਏ ਸੁਭਾਏ। ਤੀਜੇ ਪਾਤਸ਼ਾਹ ਫਰਮਾਉਂਦੇ ਹਨ ਕਿ ਗੁਰੂ ਰੂਪ ਬੱਦਲ ਉਪਦੇਸ਼ ਜਲ ਦੀ ਵਰਖਾ ਜੇ ਸਮਾਨਤਾ ਕਰਕੇ ਨਾਮ ਉਪਦੇਸ਼ ਰੂਪੀ ਜਲ ਸਾਰਿਆਂ ਉੱਤੇ ਵਰਸਦਾ, ਪਰ ਜਿਨ੍ਹਾਂ ਉੱਤੇ ਪ੍ਰੇਮ ਸਹਿਤ ਵਸਿਆ ਉਹ ਸੁਭਾਏ ਸ਼ੋਭਾ ਵਾਲਾ ਹੋਇਆ। ਸੇ ਬਿਰਖਾ ਹਰੀ ਆਵਲੇ ਜੋ ਗੁਰਮੁਖ ਰਹੇ ਸਮਾਏ। ਉਹ ਜੀਵਾਂ ਰੂਪੀ ਬ੍ਰਿਕਸ਼ ਸ਼ੁਭ ਗੁਣਾਂ ਨਾਲ ਹਰਿਆਵਲੇ ਹੋਏ ਨੇ ਜਿਹੜੇ ਗੁਰਮੁਖ ਹੋ ਕੇ ਗੁਰਾਂ ਦੁਆਰੇ ਉਪਦੇਸ਼ ਵਿੱਚ ਸਮਾ ਰਹੇ ਨੇ। ਨਾਨਕ ਨਦਰੀ ਸੁੱਖ ਹੋਏ ਨਾ ਜਨਤਾ ਕਾ ਦੁੱਖ ਜਾਏ। ਸਤਿਗੁਰੂ ਕਥਨ ਕਰਦੇ ਨਦਰੀ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੁੱਖ ਹੋਵੇ ਤਾਂ ਇਹਨਾਂ ਜੀਵਾਂ ਦਾ ਦੁੱਖ ਚਲਿਆ ਜਾਂਦਾ। ਮਹੱਲਾ ਤੀਜਾ। ਭਿੰਨੀ ਰਹਿਣ ਚਮਕਿਆ ਉੱਠਾ ਛਹਿਬਰ ਲਾਏ। ਜਿਸ ਵੇਲੇ ਜਗਿਆਸੂ ਦੀ ਅਵਸਥਾ ਰੂਪੀ ਰਾਤ ਪ੍ਰੇਮ ਵਿੱਚ ਭਿੱਜੀ ਤਾਂ ਗੁਰੂ ਰੂਪ ਬੱਦਲ ਚਮਕਿਆ, ਸਾਖਿਆਤਕਾਰ ਹੋਏ ਤੇ ਸ਼ੈਬਰ ਝੜੀ ਲਗਾ ਕੇ ਭਾਵਿਕ ਰਸ ਦ੍ਰਿਸ਼ਟਾਂਤਾਂ ਪ੍ਰਮਾਣਾਂ ਦੇ ਸਹਿਤ ਉਪਦੇਸ਼ ਜਲ ਨੂੰ ਜਿਹੜਾ ਸੀ ਵਰਸਾਉਣਾ ਕੀਤਾ। ਬਰਸਾਤ ਹੋ ਜਾਣ ਪਿੱਛੋਂ ਅੰਤਕਰਨ ਰੂਪੀ ਆਕਾਸ਼ ਚਮਕਿਆ, ਨਿਰਮਲ ਹੋ ਗਿਆ। ਅੰਤਕਰਨ ਦੇ ਨਿਰਮਲ ਹੋਣ ਕਰਕੇ ਸ਼ੁਭ ਗੁਣਾਂ ਰੂਪੀ ਤਾਰੇ ਚਮਕ ਪਏ ਅਤੇ ਫਿਰ ਆ ਚਮਕਿਆ, ਫਿਰ ਆਪ ਪ੍ਰਕਾਸ਼ਮਾਨ ਹੋ ਗਿਆ। ਜਿਤ ਉੱਠੈ ਅੰਨ ਧਨ ਬਹੁਤ ਉਪਜੈ ਜਾਂ ਸਹੁ ਕਰੇ ਰਜਾਏ। ਜਿਸ ਉਪਦੇਸ਼ ਜਲ ਦੇ ਵਰਸਣੇ ਕਰਕੇ ਸ਼ੁਭ ਗੁਣਾਂ ਰੂਪੀ ਅੰਨ ਅਤੇ ਨਾਮ ਧਨ ਬਹੁਤ ਸਾਰਾ ਪੈਦਾ ਹੁੰਦਾ, ਗੁਰੂ ਬੱਦਲ ਵਸਦਾ ਤਾਂ ਐਂ ਜਾਂ ਸਹੋ ਪਤੀ ਪਰਮਾਤਮਾ ਰਜਾਏ ਆਗਿਆ ਦੇਣਾ ਕਰੇ ਜਾਓ ਫਲਾਣੇ ਥਾਂ ਵਰਸੋ। ਸੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਮੈਨੂੰ ਕੋਲ ਬਿਠਾ ਕੇ ਪਰਮੇਸ਼ਰ ਜੀ ਨੇ ਫੇਰ ਭੇਜਿਆ ਸੰਸਾਰ ਦੇ ਅੰਦਰ ਵੀ ਜਾ ਕੇ ਦੁਨੀਆਂ ਅੰਦਰ ਠੰਡ ਪਾਓ। ਜਿਤ ਖਾਧੈ ਮਨ ਤ੍ਰਿਪਤੀ ਹੈ ਜੀਆਂ ਜੁਗਤ ਸਮਾਏ। ਜਿਸ ਅੰਨ ਦੇ ਖਾਧਿਆਂ ਮਨ ਰਜਦਾ ਤੇ ਜੀਵਾਂ ਦੇ ਸਮਾਜ ਅਭੇਦ ਹੋਣ ਦੀ ਯੁਗਤੀ ਪ੍ਰਾਪਤ ਹੁੰਦੀ ਹੈ। ਇਹੋ ਧਨ ਕਰਤੇ ਕਾ ਖੇਲ ਹੈ ਕਦੇ ਆਵੈ ਕਦੇ ਜਾਏ। ਇਹ ਪ੍ਰਤੱਖ ਧਨ ਤਾਂ ਕਰਤੇ ਪੁਰਖ ਦਾ ਤਮਾਸ਼ਾ ਹੈ ਜੋ ਕਰਮਾਂ ਅਨੁਸਾਰ ਕਦੇ ਆਉਂਦਾ ਹੈ ਤੇ ਕਦੇ ਚਲਿਆ ਜਾਂਦਾ। ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹੇ ਸਮਾਏ। ਗਿਆਨਵਾਨਾਂ ਦਾ ਧਨ ਨਾਮ ਹੀ ਹੈ ਜੋ ਸਰਬਦਾ ਕਾਲ ਉਸੇ ਵਿੱਚ ਸਮਾਏ ਰਹਿੰਦੇ ਨੇ। ਨਾਨਕ ਜਿਨ ਕਉ ਨਦਰ ਕਰੇ ਤਾਂ ਇਹੋ ਧਨ ਪੱਲੈ ਪਾਏ। ਮਹਾਰਾਜ ਜੀ ਕਥਨ ਕਰਦੇ ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਉਹਨਾਂ ਦੇ ਬੁੱਧੀ ਰੂਪ ਪੱਲੇ ਵਿੱਚ ਇਹ ਨਾਮ ਧਨ ਪੈਂਦਾ। ਪੌੜੀ ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ। ਉਹ ਵਾਹਿਗੁਰੂ ਆਪ ਹੀ ਕਰਾਉਂਦਾ ਆਪ ਹੀ ਕਰਦਾ, ਇਸ ਕਰਕੇ ਮੈਂ ਕਿਹਦੇ ਉੱਤੇ ਪੁਕਾਰ ਕਰਾਂ। ਪੌੜੀ 'ਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ ਆਪੇ ਲੇਖਾ ਮੰਗ ਸੀ ਆਪ ਕਰਾਏ ਕਾਰ। ਹੁਣ ਆਪ ਹੀ ਜੀਵਾਂ ਤੋਂ ਕੰਮ ਕਰਾਉਣ ਵਾਲਾ, ਫਿਰ ਅੰਤ ਨੂੰ ਆਪ ਹੀ ਜੀਵਾਂ ਤੋਂ ਲੇਖਾ ਮੰਗੇਗਾ। ਜੋ ਤਿਸ ਭਾਵੈ ਸੋ ਥੀ ਹੈ ਹੁਕਮ ਕਰੇ ਗਾਵਾਰ। ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੁੰਦਾ ਤਾਂ ਉਹੀ ਕੁਝ ਹੈ, ਪਰ ਇਹ ਮੂਰਖ ਐਵੇਂ ਆਪਣਾ ਹੁਕਮ ਚਲਾਉਂਦਾ ਰਹਿੰਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਐਂ ਹੋਣਾ ਚਾਹੀਦਾ ਸੀ, ਫਿਰ ਜ਼ਿਆਦਾ ਕੁੱਟ ਪੈਂਦੀ ਹੈ। ਤੂੰ ਕਿੱਧਰੋਂ ਆ ਗਿਆ ਵੱਡਾ, ਉਹ ਤੂੰ ਰੱਬ ਹੈ, ਐਵੇਂ ਹੁਕਮ ਕਰੀ ਜਾਂਦਾ ਅਕਾਲ ਪੁਰਖ ਤੇ। ਆਪ ਛਡਾਏ ਛੁੱਟੀਆ ਆਪੇ ਬਖਸ਼ਣ ਹਾਰ। ਜਨਮ ਮਰਨ ਆਦਿਕ ਦੁੱਖਾਂ ਤੋਂ ਆਪ ਛਡਾਵੇ ਤਾਂ ਛੁੱਟੀਦਾ, ਉਹ ਆਪ ਹੀ ਔਗੜਾਂ ਦੇ ਬਖਸ਼ਣ ਵਾਲਾ ਉਹ ਕਰਕੇ ਦੇਖਦਾ, ਪਹਿਲਾਂ ਕਰਕੇ ਦੇਖਦਾ, ਤੰਗ ਵੀ ਕਰਕੇ ਦੇਖਦਾ, ਦੁੱਖ ਸੁੱਖ ਵੀ ਦਿੰਦਾ ਵੀ ਕੀ ਬੋਲਦੇ ਆ। ਜਿਹੜੇ ਬੋਲਦੇ ਹੀ ਨਹੀਂ ਕਹਿੰਦੇ ਤੇਰਾ ਭਾਣਾ ਤੇਰਾ ਭਾਣਾ, ਵਾਹਿਗੁਰੂ ਤੇਰਾ ਭਾਣਾ, ਉਹਨੂੰ ਬਖਸ਼ ਲੈਂਦਾ। ਜਿਹੜਾ ਕਹਿੰਦੇ ਰੱਬ ਨੇ ਮਾੜਾ ਕੀਤਾ, ਰੱਬ ਨੇ ਐਂ ਕੀਤਾ, ਰੱਬ ਐਂ ਆ, ਉਹਨੂੰ ਫਿਰ ਕਟਾਪਾ ਚੜ੍ਹਦਾ ਚੰਗਾ। ਇਹ ਪਰਖਦਾ ਹੀ ਹੈ ਬਸ, ਉਹ ਆਪਾਂ ਨੂੰ ਪਦਾਰਥ ਦੇ ਕੇ ਪਰਖਦਾ, ਕਦੇ ਕੁਛ ਦੇ ਕੇ ਪਰਖਦਾ, ਸਭ ਸਹੀ ਆ ਜੀ, ਸਭ ਅੱਛਾ ਹੀ ਆ, ਬਸ ਜੋ ਤੁਸੀਂ ਕਰਦੇ ਹੋ ਮਾਲਕ ਜੀ ਸਭ ਠੀਕ ਹੈ, ਭਾਣੇ 'ਚ ਹੀ ਰਹੀ ਜਾਓ, ਭਾਣੇ 'ਚ ਹੀ ਰਹੀ ਜਾਓ। ਮਹਾਰਾਜ ਕਹਿੰਦੇ ਬਸ ਭਾਣੇ ਜੇਵੜ ਦਾਤ ਨਾ ਕੋਈ ਭਾਣਾ ਕਿਸੇ ਮਨਾਏ ਦਾ, ਭਾਣਾ ਹੀ ਭਗਤੀ ਹੈ। ਆਪੇ ਵੇਖੈ ਸੁਣੇ ਆਪ ਸਭ ਸਹਿ ਦੇ ਆਧਾਰ। ਆਪ ਹੀ ਵੇਖਦਾ ਹੈ, ਆਪ ਹੀ ਸੁਣਦਾ ਹੈ, ਆਪ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ। ਸਭ ਮਹਿ ਏਕ ਵਰਤਦਾ ਸਿਰ ਸਿਰ ਕਰੇ ਵਿਚਾਰ। ਸਾਰਿਆਂ ਵਿੱਚ ਇੱਕ ਆਪ ਹੀ ਵਰਤ ਰਿਹਾ, ਆਪ ਹੀ ਸਿਰ ਸਿਰ ਸਿਰਜ ਸਿਰਜ ਕੇ ਸਿਰ ਬਾ ਸਿਰ ਸਾਰਿਆਂ ਦਾ ਵਿਚਾਰ ਕਰਦਾ। ਗੁਰਮੁਖ ਆਪ ਵਿਚਾਰੀ ਹੈ ਲੱਗੈ ਸੱਚ ਪਿਆਰ। 1283 ਅੰਗ ਤੇ ਫਰਮਾਉਂਦੇ ਗੁਰਾਂ ਦੁਆਰੇ ਆਪਣੇ ਸਰੂਪ ਨੂੰ ਵਿਚਾਰੀਏ ਤਾਂ ਹੀ ਫਿਰ ਸੱਚ ਪਰਮਾਤਮਾ 'ਚ ਪਿਆਰ ਲੱਗਦਾ। ਨਾਨਕ ਕਿਸ ਨੂੰ ਆਖੀਐ ਆਪੇ ਦੇਵਣ ਹਾਰ। ਸਤਿਗੁਰੂ ਕਥਨ ਕਰਦੇ ਜਦਕਿ ਉਹ ਵਾਹਿਗੁਰੂ ਆਪ ਹੀ ਸਭ ਪਦਾਰਥਾਂ ਦੇਣ ਵਾਲਾ, ਤਾਂ ਅਸੀਂ ਕਿਹਨੂੰ ਆਖੀਏ ਕਿ ਸਾਨੂੰ ਫਲਾਣਾ ਫਲ ਦੇ, ਸਾਨੂੰ ਫਲਾਣਾ ਦੇ, ਹੋਰ ਕੋਲ ਕਿਉਂ ਜਾ ਕੇ ਕਹੀਏ, ਵਾਹਿਗੁਰੂ ਨੂੰ ਕਹਾਂਗੇ। ਸਲੋਕ ਮਹੱਲਾ ਤੀਜਾ। ਬਾਬੀ ਹਾ ਇਹੋ ਜਗਤ ਹੈ ਮਤ ਕੋ ਪਰਮ ਭੁਲਾਏ। ਇੱਕ ਸਿੱਖ ਨੇ ਕਿਹਾ ਕਿ ਆਪ ਸਾਰੇ ਬਬੀਹਾ ਬਬੀਹਾ ਬਚਨ ਕੀਤੇ ਆ ਪਿੱਛੇ ਸਾਰੇ ਵਾਰ ਦੇ 'ਚ, ਪਰ ਬਬੀਹੇ ਦਾ ਅਰਥ ਕੀ ਹੈ? ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ ਇਹ ਜਗਤ ਜਿਹੜਾ ਜੀਵ ਹੈ ਇਹੀ ਬਬੀਹਾ ਹੈ, ਮਤਾਂ ਕੋਈ ਭਰਮ 'ਚ ਭੁੱਲ ਨਾ ਕਰੇ। ਇਹੋ ਬੱਬੀਹਾ ਪਸ਼ੂ ਹੈ, ਇਸ ਨੂੰ ਬੂਝਣ ਨਾ ਹੈ। ਇਹ ਬਾਹਰਲਾ ਬੱਬੀਹਾ ਤਾਂ ਪਸ਼ੂ ਹੈ, ਇਹਨੂੰ ਤਾਂ ਕਿਸੇ ਗੱਲ ਦੀ ਸਮਝ ਨਹੀਂ ਹੈ। ਬਾਬੀਹਾ ਤੇ ਬਿੰਦੀ ਲੱਗੀ ਹੋਈ। ਅੰਮ੍ਰਿਤ ਹਰ ਕਾ ਨਾਮ ਹੈ, ਜਿਤ ਪੀਤਾ ਤਿਖ ਜਾਏ। ਹਰੀ ਦਾ ਨਾਮ ਅੰਮ੍ਰਿਤ ਸਵਾਤੀ ਬੂੰਦ ਹੈ, ਜਿਹਦੇ ਪੀਣ ਨਾਲ ਜੀਵ ਰੂਪ ਬੀਹੇ ਦੀ ਤ੍ਰਿਸ਼ਨਾ ਰੂਪੀ ਤ੍ਰੇਹ ਮਿਟ ਜਾਂਦੀ ਹੈ। ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁੜ ਨਾ ਲਾਗੀ ਆਏ। ਮਹਾਰਾਜ ਕਥਨ ਕਰਦੇ, ਜਿਸ ਗੁਰਮੁਖ ਨੇ ਗੁਰਾਂ ਦੁਆਰੇ ਇਹ ਨਾਮ ਅੰਮ੍ਰਿਤ ਪੀਤਾ ਹੈ, ਉਹਨੂੰ ਮੁੜ ਕੇ ਪਿਆਸ ਆ ਕੇ ਲੱਗਦੀ ਨਹੀਂ ਹੈ। ਮਹੱਲਾ ਤੀਜਾ, ਮਲਾਰ ਸੀਤਲ ਰਾਗ ਹੈ, ਹਰ ਧਿਆਇਆ ਸ਼ਾਂਤ ਹੋਏ। ਭਾਵੇਂ ਮਲਾਰ ਰਾਗ ਸੀਤਲ ਹੈ, ਕਿਉਂਕਿ ਇਹਦੇ ਗਾਇਣ ਕਰਨ ਨਾਲ ਵਰਖਾ ਹੋ ਜਾਂਦੀ ਆ। ਸ਼ਾਹ ਜੀਵਨੇ ਤੋਂ 8 ਮੀਲ ਪਰੇ ਛੱਤਾ ਪਿੰਡ ਹੈ, ਉੱਥੇ ਭਾਈ ਘਮੰਡਾ ਸਿੰਘ ਰਾਗੀ ਰਹਿੰਦਾ ਸੀ ਇੱਕ। ਸੋ ਉਹਨੂੰ ਕਿਸੇ ਨੇ ਕਿਹਾ, ਅੱਜ ਕੱਲ੍ਹ ਤਾਂ ਮਲਾਰ ਰਾਗ ਦੇ ਗਾਉਣ ਨਾਲ ਵਰਖਾ ਨਹੀਂ ਹੁੰਦੀ ਹੋਣੀ। ਉਹਨੇ ਕਿਹਾ, ਕਿਉਂ ਨਹੀਂ ਹੁੰਦੀ, ਜ਼ਰੂਰ ਹੁੰਦੀ ਹੈ। ਉਹਨੇ ਅੰਦਰ ਜਾ ਕੇ ਸਰੰਦਾ ਕੱਢ ਲਿਆਂਦਾ ਅਤੇ ਮਲਾਰ ਰਾਗ ਗਾਉਣਾ ਸ਼ੁਰੂ ਕਰਤਾ, ਅਤੇ ਉਸੇ ਵੇਲੇ ਵਰਖਾ ਸ਼ੁਰੂ ਹੋ ਗਈ। ਸਭਨਾਂ ਦੇ ਕੱਪੜੇ ਗਿੱਲੇ ਹੋ ਗਏ, ਫਿਰ ਸਾਰਿਆਂ ਨੇ ਕਿਹਾ, ਹੁਣ ਬਸ ਕਰ ਦਿਓ। ਜਿਸ ਵੇਲੇ ਘਮੰਡਾ ਸਿੰਘ ਨੇ ਭੋਗ ਪਾਇਆ ਤਾਂ ਵਰਖਾ ਬੰਦ ਹੋ ਗਈ, ਪਰ ਇਸ ਵਿੱਚ ਹਰੀ ਨਾਮ ਦੇ ਧਿਆਉਣ ਕਰਕੇ ਸ਼ਾਂਤੀ ਮਿਲਦੀ ਹੈ। ਜਦ ਅਰਦਾਸਾਂ ਨੂੰ ਪਹਿਲੀ ਵਾਰ ਸੇਵਾ ਮਿਲੀ ਹਰਿਮੰਦਰ ਸਾਹਿਬ ਦੇ ਵਿੱਚ, ਭਾਈ ਗੁਰਸ਼ਰਨ ਸਿੰਘ ਜੀ ਹੈੱਡ ਰਾਗੀ ਸੀ, ਜਦ ਦਾਸ ਉਦੋਂ ਸਹਿਕ ਰਾਗੀ ਹੁੰਦਾ ਸੀ, ਭਾਈ ਮੁਖਤਿਆਰ ਸਿੰਘ ਮੁਖੀ ਜੋੜੀ 'ਤੇ ਹੁੰਦੇ ਸੀ। ਉਸ ਵਕਤ ਸਾਧ ਸਿੰਘ ਜੀ, ਜਦੋਂ ਸਾਡੀ ਪਹਿਲੀ ਡਿਊਟੀ ਹਰਿਮੰਦਰ ਸਾਹਿਬ 24 ਜੁਲਾਈ ਦੁਪਹਿਰੇ 12 ਵਜੇ ਸੀਗੀ, ਸਾਉਣ ਦਾ ਮਹੀਨਾ ਸੀ ਉਦੋਂ, ਇਹ ਜੁਲਾਈ 24 ਦੀ ਗੱਲ ਹੈ। 12 ਵਜੇ ਅਸੀਂ ਕੀਰਤਨ ਸ਼ੁਰੂ ਕੀਤਾ, ਮਲਹਾਰ ਰਾਗ ਗਾਇਨ ਕੀਤਾ ਸੀ ਉਦੋਂ। ਤਾਂ ਭਾਈ ਗੁਰਸ਼ਰਨ ਸਿੰਘ ਰਾਗੀ ਹੁਣ ਨੇ ਜਦੋਂ ਰਾਗ ਗਾਇਨ ਕੀਤਾ, ਉਨਾ ਚਿਰ ਵਰਖਾ ਹੁੰਦੀ ਰਹੀ ਜਿੰਨਾ ਚਿਰ ਅਸੀਂ ਕੀਰਤਨ ਕਰਦੇ ਰਹੇ। ਇੰਨੀ ਬਰਸਾਤ, ਅੰਮ੍ਰਿਤਸਰ ਦੇ ਨਿਵਾਸੀ ਕਹਿੰਦੇ ਪਹਿਲੀ ਵਾਰ ਇੰਨੀ ਬਰਸਾਤ ਦੇਖੀ, ਪ੍ਰਕਰਮਾਂ ਵਿੱਚ ਵੀ ਪਾਣੀ ਖੜ ਗਿਆ ਸੀ ਉਦੋਂ। ਇਸ ਕਰਕੇ ਹੈ ਕਿ ਕਦੇ ਕਦੇ ਐਸਾ ਹੋ ਜਾਂਦਾ ਹੈ। ਅੱਜ ਕੱਲ੍ਹ ਰਾਗ ਗਾਉਣ ਵਾਲਾ ਹੀ ਹੈ ਨਹੀਂ ਕੋਈ। ਸੋ ਮਲਹਾਰ ਜੋ ਹੈ, ਮਲ ਦਾ ਆਲਾ ਘਰ ਜੋ ਸਰੀਰ ਹੈ, ਇਹਦੇ ਦੇਹ ਦੇ ਆਸਣ ਤਿਆਗ ਕੇ ਸ਼ੀਤਲ ਸੁਭਾਅ ਵਾਲੇ ਗੁਰਾਂ ਵਿੱਚ ਪ੍ਰੇਮ ਕਰਕੇ ਹਰੀ ਨਾਮ ਨੂੰ ਧਿਆਉਣਾ ਕਰੇ ਤਾਂ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ। ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਫਿਰ ਸਾਰਿਆਂ ਲੋਕਾਂ ਵਿੱਚ ਵਰਤ ਰਿਹਾ ਦਿਖਾਈ ਦਿੰਦਾ। ਮੁੱਠੈ ਜੀਆਂ ਜੁਗਤ ਹੋਏ, ਧਰਨੀ ਨੋ ਸੀ ਗਾਰ ਹੋਏ। ਜਿਵੇਂ ਪ੍ਰਤੱਖ ਬੱਦਲ ਦੇ ਵਸਣ ਨਾਲ ਜੀਵਾਂ ਦੇ ਖਾਣ ਪਾਣ ਦੀ ਜੁਗਤੀ ਹੁੰਦੀ ਆ, ਅਤੇ ਪ੍ਰਤੱਖ ਧਰਤੀ ਨੂੰ ਘਾਹ ਫੁੱਲ ਆਦਿਕ ਦਾ ਸ਼ਿੰਗਾਰ ਹੁੰਦਾ, ਇਵੇਂ ਹੀ ਮੁੱਠੈ ਜੀਆਂ ਜੁਗਤ ਹੋਏ, ਧਰਨੀ ਨੂੰ ਸ਼ਿੰਗਾਰ ਹੋਏ। ਗੁਰੂ ਬੱਦਲ ਉਪਦੇਸ਼ ਜਲ ਨੂੰ ਵਸਣ ਤਾਂ ਜੀਵਾਂ ਦੀ ਪ੍ਰਭੂ ਨਾਲ ਜੁਗਤ ਹੁੰਦਾ, ਜੁੜਨ ਦੀ ਜੁਗਤ ਹੁੰਦੀ ਆ, ਅਤੇ ਬੁੱਧੀ ਰੂਪ ਧਰਤੀ ਨੂੰ ਸ਼ੁਭ ਗੁਣਾਂ ਦਾ ਸ਼ਿੰਗਾਰ ਹੁੰਦਾ। ਨਾਨਕ ਇਹੋ ਜਗਤ ਸਭ ਜਲ ਹੈ, ਜਲ ਹੀ ਤੇ ਸਭ ਕੋਏ। ਮਹਾਰਾਜ ਕਥਨ ਕਰਦੇ, ਸਾਰਾ ਜਗਤ ਹੀ ਜਲ ਭਾਵ ਚੇਤਨ ਸਰੂਪ ਹੈ, ਕਿਉਂਕਿ ਸਭ ਕੋਈ ਜਲ ਤੋਂ ਹੀ ਭਾਵ ਚੇਤਨ ਤੋਂ ਹੀ ਪੈਦਾ ਹੋਇਆ। ਗੁਰਪ੍ਰਸਾਦੀ ਕੋ ਵਿਰਲਾ ਬੂਝੈ, ਸੋ ਜਨ ਮੁਕਤ ਸਦਾ ਹੋਏ। ਗੁਰਾਂ ਦੀ ਕਿਰਪਾ ਦੁਆਰੇ ਕੋਈ ਵਿਰਲਾ ਬੰਦਾ ਹੀ ਇਹ ਭੇਦ ਨੂੰ ਸਮਝਦਾ, ਅਤੇ ਉਹ ਫਿਰ ਨਿੱਤ ਹੀ ਮੁਕਤ ਸਰੂਪ ਹੁੰਦਾ ਹੈ। ਪੌੜੀ ਧੰਨ ਗੁਰੂ ਨਾਨਕ ਦੇਵ ਜੀ ਦੀ ਪੌੜੀ ਹੈ ਹੁਣ ਅੱਗੇ। ਸੱਚਾ ਵੇ ਪ੍ਰਵਾਹ ਹੋ, ਇੱਕੋ ਤੂੰ ਧਣੀ। ਇਹ ਵੇ ਪ੍ਰਵਾਹ ਵਾਹਿਗੁਰੂ, ਇੱਕ ਤੂੰ ਹੀ ਸਾਰਿਆਂ ਦਾ ਸੱਚਾ ਮਾਲਕ ਹੈ। ਤੂੰ ਸਭ ਕੁਛ ਆਪੇ ਆਪ, ਦੂਜੇ ਕਿਸ ਗਣੀ। ਤੂੰ ਸਭ ਕੁਝ ਆਪੇ ਆਪ ਹੀ ਹੈ, ਹੋਰ ਦੂਜੇ ਕਿਹਨੂੰ ਗਿਣੀ ਹੈ, ਵੀ ਹੋਰ ਕੋਈ ਹੈਗਾ ਤੇਰੇ ਤੋਂ ਬਿਨਾਂ। ਮਾਨਸ ਕੂੜਾ ਗਰਬ, ਸੱਚੀ ਤੁਧ ਮਣੀ। ਮਨੁੱਖ ਦਾ ਹੰਕਾਰ ਕਰਨਾ ਝੂਠਾ ਹੀ ਹੈ, ਤੇਰੀ ਮਣੀ ਜਿਹੜੀ ਮਨੌਤ ਹੈ, ਵਡਿਆਈ ਹੈ, ਉਹ ਸੱਚੀ ਹੈ। ਆਵਾ ਗਾਉਣ ਰਚਾਏ ਉਪਾਈ ਮੇਦਨੀ। ਤੁਸਾਂ ਨੇ ਆਪ ਹੀ ਮੇਦਨੀ ਧਰਤੀ ਸ੍ਰਿਸ਼ਟੀ ਉਤਪੰਨ ਕਰਕੇ ਫਿਰ ਆਵਾ ਗਾਉਣ ਰਚਾਏ, ਜੰਮਣਾ ਮਰਨਾ ਬਣਾਇਆ। ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ। ਜੋ ਆਪਣੇ ਸਤਿਗੁਰਾਂ ਨੂੰ ਸੇਵਦਾ, ਉਹਦਾ ਆਇਆ ਹੋਇਆ ਸਫਲ ਗਿਣੀਦਾ ਹੈ। ਜੇ ਹਉਮੈ ਵਿੱਚੋਂ ਜਾਏ ਤਾਂ ਕੇਹੀ ਗਣਤ ਗਣੀ। ਜੇ ਹਿਰਦੇ ਵਿੱਚੋਂ ਹੰਗਤਾ ਮਮਤਾ ਚਲੀ ਜਾਵੇ, ਮਨ ਦੇ ਅੰਦਰੋਂ ਹਉਮੈ ਚਲੀ ਜਾਵੇ, ਤਾਂ ਫਿਰ ਜੀਵ ਦੇ ਕਰਮਾਂ ਦੀ ਕਾਹਦੀ ਗਿਣਤੀ ਗਿਣਨੀ ਹੈ। ਹੰਗਤਾ ਮਮਤਾ ਕਰਕੇ ਤਾਂ ਸਾਰਾ ਰੌਲਾ ਪੈਂਦਾ ਹੈ ਕਿ ਮੈਂ ਕੀਤਾ ਇਹ, ਮੈਂ ਨਹੀਂ ਕੀਤਾ, ਉਹਨੇ ਕੀਤਾ ਇਹ, ਮੈਂ ਕੀਤਾ, ਮੈਂ ਚੰਗਾ ਕੀਤਾ, ਮੈਂ ਮਾੜਾ ਕੀਤਾ, ਇੱਥੇ ਆਪੇ ਹੀ ਫਸੀ ਜਾਂਦਾ। ਮਨਮੁਖ ਮੋਹੇ ਗੁਬਾਰ, ਜਿਉਂ ਭੁੱਲਾ ਮੰਝ ਬਣੀ। ਮਨਮੁਖ ਮੋਹ ਦੇ ਗੁਬਾਰ ਹਨੇਰੇ ਕਰਕੇ ਇਉਂ ਸੰਸਾਰ ਦੁੱਖ ਪਾ ਰਿਹਾ, ਜਿਵੇਂ ਬਣੀ ਹੁੰਦਾ ਜੰਗਲ ਵਿੱਚ ਰਹਿਣ ਵਾਲਾ ਹਰਨ ਝਾੜੀਆਂ ਵਿੱਚ ਭੁੱਲਿਆ ਫਿਰਦਾ ਦੁਖੀ ਹੁੰਦਾ, ਜਾਂ ਜਿਵੇਂ ਜੰਗਲ ਵਿੱਚ ਭੁੱਲਿਆ ਹੋਇਆ ਬੰਦਾ ਦੁਖੀ ਹੁੰਦਾ। ਕੱਟੇ ਪਾਪ ਅਸੰਖ, ਨਾਵੈ ਇੱਕ ਕਣੀ। ਨਾਮ ਦੀ ਇੱਕ ਕਣੀ ਜਿਹੜੀ ਹੈ ਨਾ, ਸੋ ਸਿੱਖਿਆ ਨੇ ਜਾਂ ਕਣੀ ਮਾਤਰ, ਰੰਚਕ ਮਾਤਰ ਇੱਕ ਵਾਹਿਗੁਰੂ ਨਾਮ ਨੇ ਅਸੰਖ ਅਣਗਿਣਤ ਪਾਪ ਕੱਢ ਦਿੱਤੇ ਨੇ। ਏਕ ਚਿੱਤ ਜੇ ਇੱਕ ਸ਼ਿੰਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਦੋਂ ਮਨ ਇਕਾਗਰ ਹੁੰਦਾ, ਨਾਮ ਦੇ ਵਿੱਚ ਇੱਕ ਛਿੰਚ ਹੀ ਸਾਰੇ ਪਾਪ ਕੱਟ ਦਿੰਦਾ। ਮਿਹਨਤ ਪਹਿਲਾਂ ਖਾਸੀ ਕਰਨੀ ਪੈਂਦੀ ਹੈ। ਜਿੱਦਣ ਇਕਾਗਰ ਹੋ ਗਿਆ ਬਸ, ਜਿੱਦਣ ਲਾਈਟ ਦੇਖ ਗਈ ਉਦਣ ਹੀ ਕੰਮ ਉੱਡ ਜਾਣਾ ਸਾਰਾ ਹੀ, ਸੰਚਿਤ ਕਰਮ ਸਾਰੇ ਹੀ ਸੜ ਜਾਂਦੇ ਆ। ਸਲੋਕ ਮਹੱਲਾ ਤੀਜਾ। ਬਾਬੀਹਾ ਖਸਮੈ ਕਾ ਮਹਿਲ ਨਾ ਜਾਣ ਹੀ, ਮਹਿਲ ਦੇਖ ਅਰਦਾਸ ਪਾਏ। ਤੀਜੇ ਪਾਤਸ਼ਾਹ ਬਾਰਵਾਂ ਸਲੋਕ ਫਰਮਾਉਂਦੇ, ਇਹ ਪਪੀਹੇ ਜੀਵ, ਤੂੰ ਖਸਮੈ ਭਾਵ ਮਾਲਕ ਪਰਮੇਸ਼ਰ ਦੇ ਮਹਿਲ ਹੁੰਦਾ ਸਰੂਪ ਨੂੰ ਜਾਣਦਾ ਨਹੀਂ, ਤੂੰ ਸਰੂਪ ਦੇ ਦੇਖਣ ਲਈ ਅਰਦਾਸ ਕਰ, ਬੇਨਤੀ ਕਰ। ਆਪਣੇ ਭਾਣੇ ਬਹੁਤਾ ਬੋਲੈ ਬੋਲਿਆ ਥਾਏ ਨਾ ਪਾਏ। ਤੂੰ ਆਪਣੇ ਭਾਣੇ ਅੰਦਰ ਹੰਕਾਰ ਸਹਿਤ ਬਹੁਤ ਬੋਲ ਬੋਲਦਾ, ਇਸ ਲਈ ਤੇਰਾ ਬੋਲਿਆ ਥਾਏ ਨਹੀਂ ਪੈਂਦਾ, ਕਬੂਲ ਨਹੀਂ ਪੈਂਦਾ। ਖਸਮ ਵੱਡਾ ਦਾਤਾਰ ਹੈ, ਜੋ ਇੱਛੇ ਸੋ ਫਲ ਪਾਏ। ਮਾਲਕ ਪਰਮਾਤਮਾ ਸਭ ਤੋਂ ਵੱਡਾ ਦਾਤਾ, ਉਸ ਪਾਸੋਂ ਜਿਹੜਾ ਵੀ ਜੀਵ ਕੋਈ ਇੱਛਾ ਕਰਦਾ ਉਹੀ ਫਲ ਪਾ ਲੈਂਦਾ। ਤੂੰ ਰੌਲਾ ਬਹੁਤਾ ਪਾਉਂਦਾ ਹੈ, ਬੋਲਿਆ ਨਾ ਕਰ, ਮੂੰਹ ਬੰਦ ਰੱਖਿਆ ਕਰ ਆਪਣਾ, ਬਿਲਕੁਲ ਬੋਲੋ ਨਾ, ਬਸ ਅਰਦਾਸ ਕਰੀ ਜਾਓ, ਅਰਦਾਸ ਕਰੀ ਜਾਓ। ਮੈਨੂੰ ਆਪਣੇ ਸਰੂਪ ਦੇ ਦਰਸ਼ਨ ਦਿਖਾਓ ਜੀ। ਉਹਨਾਂ ਨੂੰ ਦਿਖਾਉਣ ਨੂੰ ਕੀ ਔਖਾ ਹੈ, ਕਹਿੰਦੇ ਜਿਹੜਾ ਬਾਹਲਾ ਬੜਬੜ ਕਰਦਾ, ਕਹਿੰਦੇ ਇੱਥੇ ਬੈਠਾ ਰੌਲਾ ਪਾਈ ਜਾ। ਫਿਰ ਉਹ ਰੌਲਾ ਪਾਉਣ ਵਾਲਾ ਐਵੇਂ ਹੀ ਰਹਿ ਜਾਂਦਾ ਖਾਲੀ ਹੋਈ, ਜਿਹੜਾ ਚੁੱਪ ਚੁਪੀਤੇ ਸਿਮਨ ਕਰੀ ਜਾਂਦਾ, ਇੱਛਾ ਰੱਖ ਕੇ ਵੀ ਸਰੂਪ ਦੇ ਦਰਸ਼ਨ ਕਰਨੇ ਨੇ, ਉਹਨੂੰ ਸਰੂਪ ਦਿਖਾ ਦਿੰਦੇ ਆਪਣਾ। ਬਾਬੀਹਾ ਕਿਆ ਬੱਪੜਾ, ਜਗਤ ਹੈ ਕੀ ਦਿਖ ਜਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਵਿਚਾਰਾ ਇੱਕ ਬਬੀਹਾ ਜੀਵ ਕੀ ਹੈ, ਮਾਲਕ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਜਗਤ ਦੀ ਤ੍ਰੇਹ ਤ੍ਰਿਸ਼ਨਾ ਮਿਟ ਜਾਂਦੀ ਹੈ ਜੇ ਉਹਦੀ ਕਿਰਪਾ ਹੋ ਜਾਏ। ਮਹੱਲਾ ਤੀਜਾ। ਬਾਬੀਹਾ ਭਿੰਨੀ ਰਹਿਣ ਬੋਲਿਆ, ਸਹਿਜੇ ਸੱਚ ਸੁਭਾਏ। ਜਿਸ ਵੇਲੇ ਅਵਸਥਾ ਰੂਪੀ ਰਾਤ ਪ੍ਰੇਮ ਵਿੱਚ ਭਿੱਜੀ, ਤਾਂ ਬਾਬੀਹਾ ਜਿਹੜਾ ਜੀਵ ਹੈ ਉਹ ਸਹਿਜੇ ਸੁਭਾਏ, ਸੁੱਤੇ ਸਿੱਧੀ ਸਹਿਜੇ ਹੀ ਸ੍ਰੇਸ਼ਟ ਪ੍ਰੇਮ ਨਾਲ ਸੱਚ ਨਾਮ ਨੂੰ ਬੋਲਿਆ। ਇਸ ਤਰ੍ਹਾਂ ਆਖਦਾ, ਇਹੋ ਜਲ ਮੇਰਾ ਜੀਉ ਹੈ, ਜਲ ਬਿੰਦ ਰਹਿਣ ਨਾ ਜਾਏ। ਇਹ ਨਾਮ ਜਲ ਹੀ ਮੇਰਾ ਜੀਉ ਭਾਵ ਜੀਵਨ ਰੂਪ ਹੈ, ਨਾਮ ਜਲ ਤੋਂ ਬਿਨਾਂ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ। ਇਹ ਜਿਹੜਾ ਬਬੀਹਾ ਜੀਵ ਹੈ, ਇਹਦਾ ਅੰਮ੍ਰਿਤ ਜਲ ਨਾਮ ਹੀ ਹੈ, ਜਲ ਨਾਮ ਰੂਪ ਜਲ ਪੀਂਦਾ, ਨਾਮ ਹੀ ਚਾਰੇ ਪਾਸੇ ਚੇਤਨ ਹੋ ਕੇ ਵਿਆਪਕ ਹੈ, ਨਾਮ ਆਪਣੇ ਚਾਰੇ ਪਾਸੇ। ਗੁਰਸਬ ਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ। ਗੁਰੂ ਉਪਦੇਸ਼ ਦੁਆਰਾ ਹਿਰਦੇ ਚੋਂ ਆਪਾ ਅਹੰਕਾਰ ਨੂੰ ਗਵਾਵੇ ਤਾਂ ਨਾਮ ਜਲ ਪ੍ਰਾਪਤ ਕਰਦਾ। ਨਾਨਕ ਜਿਸ ਬਿਨ ਚੱਸਾ ਨਾ ਜੀਵਈ, ਸੋ ਸਤਿਗੁਰ ਦੀ ਆ ਮਿਲਾਏ। ਮਹਾਰਾਜ ਕਥਨ ਕਰਦੇ, ਜਿਸ ਵਾਹਿਗੁਰੂ ਤੋਂ ਬਿਨਾਂ ਮੈਂ ਚੱਸਾ ਭਰ ਵੀ ਜਿਉਂਦੀ ਨਹੀਂ ਹਾਂ, ਉਸ ਵਾਹਿਗੁਰੂ ਨਾਲ ਮੈਨੂੰ ਸਤਿਗੁਰਾਂ ਨੇ ਮਿਲਾ ਦਿੱਤਾ। ਪੌੜੀ ਖੰਡ ਪਤਾਲ ਅਸੰਖ, ਮੈਂ ਗਣਤ ਨਾ ਹੋਈ। ਪੌੜੀ 'ਚ ਫਰਮਾਉਂਦੇ ਪਹਿਲੇ ਪਾਤਸ਼ਾਹ ਕਿ ਅਣਗਿਣਤੀ ਖੰਡ ਅਤੇ ਪਤਾਲ ਹਨ, ਮੇਰੇ ਪਾਸੋਂ ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਅਸੰਖ ਭਾਵ ਅਣਗਿਣਤ, ਕਿਉਂਕਿ ਪਹਿਲਾਂ ਗਿਣਤੀ ਆਉਂਦੀ ਅਰਬ ਖਰਬ, ਫਿਰ ਨੀਲ ਪਦਮ, ਫਿਰ ਸੰਖ, ਇੱਥੇ ਤੱਕ ਗਿਣਤੀ ਹੈ। ਸੰਖ ਤੋਂ ਅੱਗੇ ਫਿਰ ਐਰਾ ਲੱਗ ਗਿਆ, ਅਸੰਖ ਅਣਗਿਣਤ ਬਣ ਗਈ ਹੈ। ਤੂੰ ਕਰਤਾ ਗੋਬਿੰਦ ਤੁਧ ਸਿਰਜੀ ਤੁਧ ਹੈ ਗੋਈ। ਹੇ ਗੋਬਿੰਦ ਵਾਹਿਗੁਰੂ, ਤੂੰ ਹੀ ਸਾਰਿਆਂ ਦਾ ਕਰਤਾ ਹੈ, ਤੁਸਾਂ ਨੇ ਸ੍ਰਿਸ਼ਟੀ ਸਿਰਜੀ ਹੈ, ਤੁਸਾਂ ਨੇ ਗੋਈ ਮਿਲਾਈ ਹੈ, ਬੁਲਾਈ ਹੈ, ਛਪਾਈ ਹੈ ਜਾਂ ਮਹਾਂਪਰਲੋਂ ਕੀਤੀ ਹੈ। ਲੱਖ 84 ਮੇਦਨੀ ਤੁਝ ਹੀ ਤੇ ਹੋਈ। ਇਹ 84 ਲੱਖ ਤਰ੍ਹਾਂ ਦੇ ਮੇਦਨੀ ਸ੍ਰਿਸ਼ਟੀ ਤੇਰੇ ਤੋਂ ਹੀ ਪੈਦਾ ਹੋਈ ਹੈ। ਇੱਕ ਰਾਜੇ ਖਾਨ ਮਲੂਕ ਕਹਿ ਕਹਾਵੇ ਕੋਈ। ਇੱਕ ਆਪਣੇ ਆਪ ਨੂੰ ਰਾਜੇ ਅਤੇ ਖਾਨ ਹੁੰਦੇ, 10,000 ਹੀ ਪਠਾਣ ਕਹਿੰਦੇ ਨੇ। ਕੋਈ ਆਪਣੇ ਆਪ ਨੂੰ ਮਲੂਕ ਕਹਾਵੇ, ਮੁਲਕਾਂ ਦੇ ਵਾਲੀ ਪਾਤਸ਼ਾਹ ਕਹਾਉਂਦੇ, ਮਲੂਕ ਬਲੋਚਾਂ 'ਚ ਵੱਡੇ ਕਹਾਉਂਦੇ ਆ, ਆਪਣੇ ਆਪ ਨੂੰ ਮਲੂਕ ਬੜਾ ਸੁੰਦਰ ਕਹਾਉਂਦੇ ਆ, ਮੇਰੇ ਵਰਗਾ ਕੋਈ ਸੋਹਣਾ ਹੋਰ ਨਹੀਂ ਹੈਗਾ ਦੁਨੀਆਂ 'ਚ, ਬਹੁਤਾ ਹੀ ਸੋਹਣਾ ਬਣਦਾ ਆਪਣੇ ਆਪ 'ਚ। ਫਿਰ ਇੱਕ ਸਾਹਸ ਦਾਵੈ ਸੰਚ ਧਨ, ਦੂਜਾ ਪਤ ਖੋਈ। ਇੱਕ ਪੁਰਸ਼ ਇਹੋ ਜਿਹੇ ਜੋ ਧਨ ਨੂੰ ਇਕੱਠਾ ਕਰਕੇ ਆਪਣੇ ਆਪ ਨੂੰ ਸ਼ਾਹੂਕਾਰ ਸਦਾਉਂਦੇ ਆ, ਪਰ ਦਵੈਸ਼ ਭਾ ਕਰਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੈ। ਈਰਖਾ ਕਰਦੇ ਫਿਰ ਲੋਕਾਂ ਨਾਲ, ਮੇਰੇ ਨਾਲ ਵੱਡਾ ਕੋਈ ਨਹੀਂ, ਮੈਂ ਬੜਾ ਅਮੀਰ ਹਾਂ, ਆਕੜ ਆਕੜ ਕੇ ਖੜ੍ਹਦੇ ਆ, ਫਿਰ ਲੋਕ ਛੱਡ ਕੇ ਹੀ ਤੁਰ ਜਾਂਦੇ ਆ, ਕਹਿੰਦੇ ਇੱਥੇ ਆਕੜ ਕੇ ਖੜਿਆ ਰਹਿ। ਇੱਕ ਦਾਤੇ ਇੱਕ ਮੰਗਤੇ ਸਭ ਨਾ ਸਿਰ ਸੋਈ। ਇੱਕ ਦਾਤੇ ਆ ਦੁਨੀਆਂ 'ਚ, ਇੱਕ ਮੰਗਤੇ ਆ ਭਿਖਾਰੀ ਹੈ, ਪਰ ਤੂੰ ਸਾਰਿਆਂ ਦੇ ਸਿਰ ਉੱਤੇ ਸ਼ੋਭਾ ਪਾਉਂਦਾ। ਮੰਗਤੇ ਵੀ ਤੇਰੇ ਆ, ਦਾਤੇ ਵੀ ਤੇਰੇ। ਜਿਵੇਂ ਪੰਜਾਬੀ ਦੀ ਕਹਾਵਤ ਆਮ ਪੰਜਾਬ ਦੇ ਲੋਕ ਬੋਲਦੇ ਆ, ਤਕੜਿਆਂ ਦਾ ਵੀ ਰੱਬ ਹੈ, ਮਾੜਿਆਂ ਦਾ ਵੀ ਰੱਬ ਹੈ, ਇਹ ਤਾਂ ਸਾਰਿਆਂ ਦਾ ਆਪ ਹੀ ਹੈ। ਬਿਣ ਨਾਵੈ ਬਾਜਾਰੀ ਆ ਪੀ ਹਾਵਲ ਹੋਈ। ਨਾਮ ਸਿਮਰਨ ਤੋਂ ਬਿਨਾਂ ਇਹ ਜੀਵ ਬਾਜਾਰੀ ਆ, ਮਸ਼ਕਰੇ ਤੋਂ ਭਿਆਨਕ ਹੋ ਰਿਹਾ। ਪੀ ਹਾਵਲ ਭਿਆਨਕ, ਮਸ਼ਕਰੇ ਜਿਹੜੇ ਹੁੰਦੇ ਨੇ ਐਵੇਂ ਮਸ਼ਕਰੀਆਂ ਕਰੀ ਜਾਣੀਆਂ। ਕੂੜ ਨਿਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਗੁਰੂ ਨਾਨਕ ਦੇਵ ਜੀ ਕਥਨ ਕਰਦੇ, ਅੰਤ ਨੂੰ ਕੂੜ ਝੂਠ ਨੇ ਨਿਖੁੱਟੇ ਹੁੰਦਾ ਮੁੱਕ ਜਾਣਾ, ਸੱਚਾ ਪਰਮਾਤਮਾ ਜੋ ਕਰੇਗਾ ਉਹੀ ਹੋਵੇਗਾ। ਸਲੋਕ ਮਹੱਲਾ ਤੀਜਾ। ਬਾਬੀਹਾ ਗੁਣਵੰਤੀ ਮਹਿਲ ਪਾਇਆ, ਔਗੁਣਵੰਤੀ ਦੂਰ। ਇਹ ਬਾਬੀਹਾ ਪਪੀਹੇ ਜੀਵ, ਗੁਣਾਂ ਵਾਲੀਆਂ ਮਹਾਤਮਾ ਰੂਪ ਸਖੀਆਂ ਨੇ ਮਹਿਲ ਹੁੰਦਾ ਪਰਮਾਤਮਾ ਪਤੀ ਨੂੰ ਪਾ ਲਿਆ। ਤੇ ਔਗਣਾਂ ਵਾਲੀਆਂ ਤੋਂ ਸਵਾਮੀ ਪਰਮਾਤਮਾ ਦੂਰ ਹੈ। ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ, ਤੇਰੇ ਅੰਦਰ ਹੀ ਹਰੀਪਤੀ ਵਸ ਰਿਹਾ ਗੁਰਮੁਖ ਬਣ ਕੇ, ਤੂੰ ਗੁਰਾਂ ਦੁਆਰੇ ਸਦਾ ਨੂੰ ਆਪਣੇ ਹਜੂਰ ਦੇਖ, ਕੋਲ ਦੇਖ, ਨੇੜੇ ਜਾਣ। ਵਾਹਿਗੁਰੂ ਅੰਗ ਸੰਗਤ ਸਾਡੇ ਸਹਾਇਤਾ ਕਰਨ ਵਾਲਾ ਹੈ। ਕੂਕ ਪੁਕਾਰ ਨਾ ਹੋਵੇ ਨਦਰੀ ਨਦਰ ਨਿਹਾਲ, ਜਿਸ ਵੇਲੇ ਨਦਰੀ ਪਰਮਾਤਮਾ ਦੀ ਨਦਰ ਹੋਈ, ਕਿਰਪਾ ਦ੍ਰਿਸ਼ਟੀ ਹੋਈ, ਉਹ ਕਿਰਪਾ ਦ੍ਰਿਸ਼ਟੀ ਨਾਲ ਤੂੰ ਨਿਹਾਲ, ਦੁੱਖਾਂ ਤੋਂ ਰਹਿਤ ਹੋ ਜਾਏਗਾ, ਜਾਂ ਨਦਰੀ ਪਰਮਾਤਮਾ ਨੂੰ ਨਜ਼ਰ ਨਾਲ ਨਿਹਾਲ ਹੁੰਦਾ ਦੇਖ ਲਏਗਾ, ਤਾਂ ਤੇਰੇ ਉੱਤੇ ਕਿਸ ਤਰ੍ਹਾਂ ਦੀਆਂ ਕੂ ਪੁਕਾਰ ਉੱਚੀਆਂ ਪੁਕਾਰਾਂ ਨਹੀਂ ਹੋਣਗੀਆਂ। ਆਪ ਜਨ ਉੱਪਰ ਕੋ ਨਾ ਪੁਕਾਰੈ, ਪੁਕਾਰਨ ਕੋ ਜੋ ਉਦਮ ਕਰਤਾ ਤਿਸ ਗੁਰ ਪਰਮੇਸ਼ਰ ਮਾਰੈ। ਨਾਨਕ ਨਾਮ ਰਤੇ ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ। ਮਹਾਰਾਜ ਜੀ ਕਥਨ ਕਰਦੇ ਹਨ ਪਾਵਨ ਬਚਨ ਕਿ ਗੁਰੂ ਦੇ ਉਪਦੇਸ਼ ਦੀ ਘਾਲ ਕਮਾਈ ਨੂੰ ਕਰਕੇ, ਗੁਰੂ ਦੇ ਉਪਦੇਸ਼ ਨੂੰ ਘਾਲ ਹੁੰਦਾ ਪਾ ਕੇ, ਜੋ ਨਾਮੀ ਦੇ ਨਾਮ 'ਚ ਰਤੇ ਹਨ ਉਹ ਸੁਭਾਵਕ ਹੀ ਸ਼ਾਂਤ ਸਰੂਪ ਬ੍ਰਹਮ ਨਾਲ ਮਿਲ ਗਏ ਨੇ। ਮਹੱਲਾ ਤੀਜਾ, ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਅਦਾਨ। 1284 ਅੰਗ 'ਤੇ ਫਰਮਾਉਂਦੇ ਆ, ਮੈਂ ਬਾਬੀਹਾ ਜੀ ਬੇਨਤੀ ਕਰਦਾ, ਹੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਜੀਵਨ ਦਾਨ ਦਿਓ, ਨਾਮ ਦਾ ਜਲ ਬਖਸ਼ਿਸ਼ ਕਰ ਦਿਓ। ਜਲ ਬਿਨ ਪਿਆਸ ਨਾ ਉਤਰੈ, ਛੁਟਕ ਜਾਹੇ ਮੇਰੇ ਪ੍ਰਾਨ। ਨਾਮ ਜਲ ਤੋਂ ਬਿਨਾਂ ਮੇਰੀ ਪਿਆਸ ਤ੍ਰਿਸ਼ਨਾ ਨਿਵਿਰਤ ਨਹੀਂ ਹੁੰਦੀ, ਕਿਰਪਾ ਕਰਕੇ ਨਾਮ ਜਲ ਦੇ ਦਿਓ, ਨਹੀਂ ਤਾਂ ਮੇਰੇ ਪ੍ਰਾਣ ਛੁੱਟ ਜਾਣਗੇ ਜੀ। ਤੂੰ ਸੁਖਦਾਤਾ ਬੇਅੰਤ ਹੈ, ਗੁਣਦਾਤਾ ਨੇਦਹਾਨ। ਹੇ ਵਾਹਿਗੁਰੂ, ਹੇ ਪ੍ਰਭੂ, ਤੂੰ ਬੇਅੰਤ ਸੁਖਾਂ ਦਾ ਦਾਤਾ ਹੈ, ਫਿਰ ਸ਼ੁਭ ਗੁਣਾਂ ਦਾ ਦਾਤਾ ਹੈ, ਨਿਧੀਆਂ ਦਾ ਖਜ਼ਾਨਾ ਹੈ। ਨਾਨਕ ਗੁਰਮੁਖ ਬਖਸ਼ ਲਏ ਅੰਤ ਬੇਲੀ ਹੋਏ ਭਗਵਾਨ। ਸਤਿਗੁਰੂ ਨਾਨਕ ਦੇਵ ਜੀ ਤੀਜੇ ਰੂਪ 'ਚ ਕਥਨ ਕਰਦੇ ਆ, ਹੇ ਭਗਵਾਨ, ਜਿਨ੍ਹਾਂ ਗੁਰਮੁਖਾਂ ਨੂੰ ਤੂੰ ਬਖਸ਼ ਲੈਂਦਾ, ਤੂੰ ਅੰਤ ਵੇਲੇ ਉਹਨਾਂ ਦਾ ਬੇਲੀ ਮਿੱਤਰ ਹੁੰਦਾ, ਇਸ ਕਰਕੇ ਮੈਨੂੰ ਵੀ ਬਖਸ਼ ਲੈ। ਪੌੜੀ ਆਪੇ ਜਗ ਤੋਂ ਪਾਏ ਕੈ ਗੁਣ ਔਗੁਣ ਕਰੇ ਵਿਚਾਰ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਪਾਵਨ ਬਚਨ, ਉਹ ਵਾਹਿਗੁਰੂ ਆਪ ਹੀ ਜਗਤ ਨੂੰ ਪੈਦਾ ਕਰਕੇ ਜੀਵਾਂ ਦੇ ਗੁਣ ਔਗੁਣਾਂ ਦਾ ਵਿਚਾਰ ਕਰਦਾ। ਤ੍ਰੈ ਗੁਣ ਸਰਬ ਜੰਜਾਲ ਹੈ, ਨਾਮ ਨਾ ਧਰੇ ਪਿਆਰ। ਸਾਰੇ ਜੀਵ ਤਿੰਨਾਂ ਗੁਣਾਂ ਦੇ ਜੰਜਾਲ ਵਿੱਚ ਫਸੇ ਹੋਏ ਹਨ, ਇਸ ਕਰਕੇ ਨਾਮੀ ਦੇ ਨਾਮ 'ਚ ਪ੍ਰੇਮ ਨਹੀਂ ਕਰਦੇ। ਗੁਣ ਛੋੜ ਔਗੁਣ ਕਮਾਉਂਦੇ, ਦਰਗ ਹੈ ਹੋ ਹਿਖਵਾਰ। ਜੋ ਸ਼ੁਭ ਗੁਣਾਂ ਨੂੰ ਛੱਡ ਕੇ ਔਗੁਣਾਂ ਨੂੰ ਕਮਾਉਂਦੇ ਹਨ, ਉਹ ਦਰਗਾਹ ਵਿੱਚ ਖਰਾਬ ਹੀ ਹੁੰਦੇ ਨੇ। ਜੂ ਹੈ ਜਨਮ ਤਿੰਨੀ ਹਾਰਿਆ, ਕਿਤ ਆਏ ਸੰਸਾਰ। ਉਹਨਾਂ ਮਨਮੁੱਖਾਂ ਨੇ ਸੰਸਾਰ ਜੂਏ ਵਿੱਚ ਆਪਣਾ ਮਨੁੱਖਾ ਜਨਮ ਹਾਰ ਦਿੱਤਾ, ਉਹ ਸੰਸਾਰ ਵਿੱਚ ਕਿਸ ਵਾਸਤੇ ਆਏ ਹਨ? ਇਹਦੇ ਨਾਲ ਤਾਂ ਨਾ ਹੀ ਆਉਂਦੇ, ਕਹਿੰਦੇ ਚੰਗਾ ਸੀ। ਚੈ ਸ਼ਬਦ ਮਨ ਮਾਰਿਆ, ਇਹ ਨੇ ਸੁਨਾਮ ਪਿਆਰ। ਜਿਨ੍ਹਾਂ ਨੇ ਸੱਚੇ ਗੁਰਾਂ ਦੇ ਸ਼ਬਦ ਦੁਆਰਾ ਮਨ ਨੂੰ ਮਾਰਿਆ, ਉਹ ਗੁਰਮੁਖ ਦਿਨ ਰਾਤ ਨਾਮੀ ਦੇ ਨਾਮ ਵਿੱਚ ਪਿਆਰ ਕਰਦੇ ਹਨ। ਜਿਨੀ ਪੁਰਖੀ ਉਰ ਧਾਰਿਆ, ਸੱਚਾ ਅਲੱਖ ਪਾਰ। ਜਿਨ੍ਹਾਂ ਪੁਰਖਾਂ ਨੇ ਸੱਚੇ ਅਲੱਖ ਪਾਰ ਵਾਹਿਗੁਰੂ ਨੂੰ ਹਿਰਦੇ 'ਚ ਧਾਰਿਆ, ਉਹ ਇਸ ਤਰ੍ਹਾਂ ਬੇਨਤੀ ਕਰਦੇ ਹਨ ਜੀ, ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣਿਆਰ। ਤੂੰ ਸ਼ੁਭ ਗੁਣਾਂ ਦਾ ਦਾਤਾ ਹੈ ਅਤੇ ਨਿਧੀਆਂ ਦਾ ਘਰ ਹੈ ਅਤੇ ਅਸੀਂ ਔਗਣਾਂ ਵਾਲੇ ਹਾਂ ਜੀ। ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦ ਦੇ ਵਿਚਾਰ। ਜਿਹਨੂੰ ਤੂੰ ਬਖਸ਼ੇਂਗਾ ਉਹੀ ਗੁਰਾਂ ਦੇ ਸ਼ਬਦ ਦੀ ਵਿਚਾਰ ਨੂੰ ਪਾਵੇਗਾ, ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਤੈਨੂੰ ਪਾਏ ਸੀ ਉਹ ਪ੍ਰਾਪਤ ਕਰ ਲਵੇਗਾ। ਸਲੋਕ ਮਹੱਲਾ ਪੰਜਵਾ, ਰਾਤ ਨਾ ਵਿਹਾਵੀ ਸਾਕਤਾਂ ਜਿੰਨਾ ਵਿਸਰੈ ਨਾਉ। ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ, ਉਹਨਾਂ ਸਾਕਤਾਂ ਦੀ ਰਾਤ ਬਤੀਤ ਨਹੀਂ ਹੁੰਦੀ, ਉਹਨਾਂ ਸਾਕਤਾਂ ਦੀ ਰਾਤ ਸੁੱਖ ਨਾਲ ਨਹੀਂ ਬੀਤਦੀ, ਉਹਨਾਂ ਦੀ ਉਮਰ ਰੂਪੀ ਰਾਤ ਸਾਰੀ ਦੁੱਖ ਨਾਲ ਹੀ ਬਤੀਤ ਹੁੰਦੀ ਹੈ। ਰਾਤੀ ਦਿਨਸ ਸੁਹੇਲੀ ਆ, ਨਾਨਕ ਹਰ ਗੁਣ ਗਾਓ। ਮਹਾਰਾਜ ਕਥਨ ਕਰਦੇ, ਜੋ ਹਰੀ ਦੇ ਗੁਣਾਂ ਨੂੰ ਗਾਉਂਦੇ ਹਨ, ਉਹਨਾਂ ਦੇ ਰਾਤ ਦਿਨ ਹੀ ਸੁਖੀ ਹੋ, ਸੁੱਖ ਨਾਲ ਬਤੀਤ ਹੁੰਦੇ ਨੇ, ਸੁਹੇਲੀਆਂ। ਇੱਕ ਹੁੰਦਾ ਸੱਸੇ ਨੂੰ ਔਂਕੜ ਤੋਂ ਬਿਨਾਂ ਸਹੇਲੀਆਂ, ਉਹ ਸਹੇਲੀਆਂ ਹੁੰਦੀਆਂ, ਸਖੀਆਂ ਸਹੇਲੀਆਂ, ਇਹ ਸੱਸੀ ਔਂਕੜ ਹੈ, ਸੁਹੇਲੀਆਂ। ਸੁਹੇਲੀਆਂ ਭਾਵ ਸੁੱਖ ਨਾਲ ਬਤੀਤ ਹੁੰਦੇ ਨੇ। ਮਹੱਲਾ ਪੰਜਵਾ, ਰਤਨ ਜਵੇ ਹਿਰ ਮਾਣਕਾ ਹੱਬੇ ਮਣੀ ਮਥੰਨ। ਰਤਨ ਵਿਰਾਗ ਹੈ, ਜਵੇਹਿਰ ਗਿਆਨ ਹੈ, ਮਾਣਕਾ ਸਰਵਣ ਮੰਨਣ ਨਿਧਿਆਸਣ ਹੈ। ਸੋ ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਆ, ਮਣੀ ਹੁੰਦੀ ਭਗਤੀ ਹੈ, ਇਤਿਆਦਿਕ ਹੱਬੇ ਹੁੰਦਾ, ਸਾਰੇ ਸ਼ੁਭ ਗੁਣ ਮੱਥੇ ਦੇ ਭਾਗਾਂ ਅਨੁਸਾਰ ਮਥੰਨ ਪ੍ਰਗਟ ਹੋਏ ਹਨ। ਨਾਨਕ ਜੋ ਪ੍ਰਭ ਭਾਣਿਆ ਸੱਚਾ ਦਰਸੋ ਹਨ। ਮਹਾਰਾਜ ਕਥਨ ਕਰਦੇ ਆ, ਜੋ ਵਾਹਿਗੁਰੂ ਨੂੰ ਭਾਣਿਆ ਭਾ ਗਏ ਹਨ, ਪ੍ਰਭੂ ਦੇ ਭਾਣੇ ਵਿੱਚ ਤੁਰੇ ਹਨ, ਉਹ ਸੱਚੇ ਦਰਬਾਰ ਵਿੱਚ ਸੋ ਹਨ, ਸੋਭਾ ਵਾਲੇ ਹੋਏ ਨੇ। ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ। ਜਿਨ੍ਹਾਂ ਨੇ ਸੱਚੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਅਤੇ ਸੱਚ ਨਾਮ ਨੂੰ ਸਿਮਰਿਆ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ। ਜਿਹੜਾ ਉਹਨੇ ਸਤਿਗੁਰਾਂ ਅੱਗੇ ਸੇਵਾ ਰੂਪ ਕਰਮ ਕੀਤਾ, ਉਹ ਅੰਤ ਵੇਲੇ ਉਹਦਾ ਸਹਾਈ ਹੋ ਕੇ ਆ ਕੇ ਖੜ੍ਹ ਜਾਂਦਾ। ਕਈ ਕਹਿੰਦੇ, ਅਸੀਂ ਸੇਵਾ ਬੜੀ ਕੀਤੀ ਹੈ, ਸਿਮਰਨ ਕੀਤਾ, ਸਾਨੂੰ ਮਿਲਿਆ ਕੁਛ ਨਹੀਂ। ਉਹ ਮਿਲੂਗਾ,
ਅੰਤ ਨੂੰ ਮਿਲੂਗਾ। ਜਦ ਮਹਾਰਾਜ ਕਹਿੰਦੇ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ, ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ, ਸੋ ਸਰੀਰ ਖੇਤ ਜੋ ਬੀਜੀ ਅੰਤ ਖਲੋਆ ਆਏ। ਅੱਗੇ ਚੱਲ ਕੇ ਕਹਿਣਗੇ 12 ਦੇ ਵਧੀਕ ਦੇ ਵਿੱਚ, ਉਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ। ਜਾਂ ਤੂੰ ਸੇਵਾ ਕਰੇਗਾ, ਸਿਮਨ ਕਰੇਗਾ, ਗੁਰੂ ਸਾਹਿਬ ਆ ਕੇ ਖੜਨਗੇ ਅਖੀਰ 'ਤੇ, ਜਦਕਿ ਸੱਚਾ ਵਾਹਿਗੁਰੂ ਆਪ ਰੱਖਿਆ ਕਰਨ ਵਾਲਾ ਹੋਇਆ ਤਾਂ ਜਮਕਾਲ ਜੰਮਣਾ ਅਤੇ ਮਰਨਾ ਉਹਨੂੰ ਪੋਹ ਨਹੀਂ ਸਕਦਾ, ਨੇੜੇ ਵੀ ਨਹੀਂ ਢੁੱਕ ਸਕਦਾ ਉਹਦੇ। ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰਾਂ ਦੀ ਸਿੱਖਿਆ ਰੂਪ ਜੋਤ ਜਗਾਏ ਤੀਲੀ ਬਾਲ ਕੇ ਗਿਆਨ ਰੂਪ ਦੀਵਾ ਬਾਲਣਾ ਕੀਤਾ ਹੈ। ਗੁਰਾਂ ਦੀ ਸਿੱਖਿਆ ਦੁਆਰੇ ਗਿਆਨ ਰੂਪ ਦੀਵਾ ਬਾਲਿਆ ਤਾਂ ਜੋਤ ਜਿਹੜਾ ਹੈ ਨਾ, ਜੋਤੇ ਤੱਤੇ ਸਿਆਰੀ, ਜੋਤੇ ਤੋਂ ਉਲਟ ਕੇ ਜੋਤੀ ਬਣ ਜਾਣਾ, ਇਹ ਜੋਤੀ ਪਰਮਾਤਮਾ ਜਗਾਏ ਭਾਵ ਪ੍ਰਗਟ ਹੋਇਆ ਉਹਦੇ ਅੰਦਰ। ਮਨਮੁਖ ਵਿਣਦਾਵੈ ਕੂੜਿਆਰ ਫਿਰੈ ਬੇਤਾਲਿਆ। ਕੂੜਿਆਰ ਜਿਹੜੇ ਝੂਠੇ ਮਨਮੁਖ ਨਾਮ ਸਿਮਰਨ ਤੋਂ ਬਿਨਾਂ ਬੇਤਾਲਿਆ ਭਾਵ ਭੂਤਰੀਆਂ ਵਾਂਗੂ ਤੁਰੇ ਫਿਰਦੇ ਨੇ। ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ। ਜਿਹੜੇ ਅੰਦਰੋਂ ਪਾਪਾਂ ਕਰਕੇ ਕਾਲੇ ਆ ਉਹ ਮਨੁੱਖ ਦੇ ਚੰਮ ਵਿੱਚ ਲਪੇਟੇ ਹੋਏ ਪਸ਼ੂ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਸਭੋ ਵਰਤੈ ਸੱਚ, ਸੱਚੈ ਸ਼ਬਦ ਨਿਹਾਲਿਆ। ਸਭ ਪਾਸੇ ਸੱਚ ਹੀ ਸੱਚ ਵਰਤਦਾ, ਪਰ ਗੁਰਾਂ ਦੇ ਸੱਚੇ ਉਪਦੇਸ਼ ਦੁਆਰਾ ਨਿਹਾਲਿਆ ਦੇਖਿਆ ਜਾਂਦਾ। ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ। ਮਹਾਰਾਜ ਕਥਨ ਕਰਦੇ ਆ, ਪੂਰਿਆਂ ਗੁਰਾਂ ਨੇ ਨਾਮ ਨੂੰ, ਨਿਧੀਆਂ ਦਾ ਖਜ਼ਾਨਾ ਸਾਨੂੰ ਦਿਖਾ ਦਿੱਤਾ ਹੈ। ਪੂਰਿਆਂ ਗੁਰਾਂ ਨੇ ਨਾਮ ਨੂੰ ਇਹ ਦਿਖਾ ਤਾ ਵੀ ਨਿਧੀਆਂ ਦਾ ਖਜ਼ਾਨਾ ਅਸਲੀ ਇਹੀ ਹੈ। ਸਲੋਕ ਮਹੱਲਾ ਤੀਜਾ। ਬਾਬੀ ਹੈ ਹੁਕਮ ਪਛਾਣਿਆ, ਗੁਰ ਕੈ ਸਹਿਜ ਸੁਭਾਏ। ਜਿਸ ਪਬੀਹੇ ਜੀਵ ਨੇ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਪਛਾਣ ਲਿਆ, ਉਹਦਾ ਸਹਿਜ ਸੁਭਾਅ ਹੋ ਗਿਆ, ਸ਼ਾਂਤੀ ਵਾਲਾ ਸੁਭਾਅ ਹੋ ਗਿਆ। ਮੇਘ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ। ਉਸ 'ਤੇ ਗੁਰੂ ਬੱਦਲ ਦਇਆ ਦ੍ਰਿਸ਼ਟੀ ਕਰਕੇ, ਗੂੜੀ ਸ਼ਹਿਬਰ ਹੁੰਦਾ ਝੜੀ ਲਾ ਕੇ ਉਪਦੇਸ਼ ਜਲ ਵਰਤਦਾ ਵਰਖਾ ਕਰਦਾ। ਬਾਬੀਹੇ ਕੂਕ ਪੁਕਾਰ ਰਹਿ ਗਈ, ਸੁੱਖ ਵਸਿਆ ਮਨ ਆਏ। ਉਹ ਬਬੀਹੇ ਜੀਵ ਦੀ ਉੱਚੀਆਂ ਪੁਕਾਰਾਂ ਰੌਲੇ ਰੱਪੇ ਜੀ ਖਤਮ ਹੋ ਗਏ, ਸਾਰੇ ਸੰਕਲਪ ਵਿਕਲਪ ਮੁੱਕ ਗਏ ਅਤੇ ਉਹਦੇ ਮਨ ਵਿੱਚ ਆ ਕੇ ਸੁੱਖ ਵਸ ਗਿਆ, ਹੁਣ ਨਹੀਂ ਰੌਲਾ ਪਾਉਂਦਾ। ਨਾਨਕ ਸੋ ਸਾਲ ਆਹੀ ਹੈ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ। ਮਹਾਰਾਜ ਕਥਨ ਕਰਦੇ ਵਾਹਿਗੁਰੂ ਨੂੰ ਸਲਾਹੁਣਾ ਕਰੀਏ, ਜੋ ਸਾਰਿਆਂ ਜੀਵਾਂ ਨੂੰ ਰਿਜਕ ਹੁੰਦਾ, ਖਾਣ ਪਾਣ ਸਮਾਏ ਹੁੰਦਾ, ਪਹੁੰਚਾ ਦਿੰਦਾ। ਮਹੱਲਾ ਤੀਜਾ। ਚਾਤ੍ਰਿਕ ਤੂੰ ਨਾ ਜਾਣ ਹੀ ਕਿਆ ਤੁਧ ਵਿੱਚ ਤਿਖਾ ਹੈ, ਕਿਤ ਪੀਤਾ ਤਿਖ ਜਾਏ। ਤੀਜੇ ਪਾਤਸ਼ਾਹ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ, ਕਹਿੰਦੇ ਹੇ ਜੀਵ ਰੂਪ ਚਾਤ੍ਰਿਕ, ਹੇ ਬੀ, ਹੇ ਤੂੰ ਜਾਣਦਾ ਨਹੀਂ ਤੇਰੇ ਵਿੱਚ ਕਿਹੜੀ ਪਿਆਸ ਹੈ ਅਤੇ ਕਿਸ ਜਲ ਦੇ ਨਾਲ ਇਹ ਪੀਤਿਆਂ ਇਹ ਤੇ ਉਤਰਨੀ ਹੈ। ਤੇਰੇ ਵਿੱਚ ਭੇਦਵਾਦ ਰੂਪ ਤ੍ਰੇ ਹੈ ਅਤੇ ਨਾਮ ਗਿਆਨ ਰੂਪੀ ਜਲ ਦੇ ਪੀਤਿਆਂ ਤ੍ਰੇ ਜਾਣੀ ਆ, ਉੱਦਾਂ ਤੂੰ ਠੀਕ ਨਹੀਂ ਹੋਣਾ। ਤੇਰੀ ਤ੍ਰਿਸ਼ਨਾ ਦੀ ਭੁੱਖ ਨਹੀਂ ਲੈਣੀ, ਇਹ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕੀਤਾ ਜਿੱਥ ਹਰ ਰਸ ਪੱਲੇ ਨਾ ਪਾਏ। ਦੂਜਾ ਪਾਏ ਭ੍ਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ। ਤੂੰ ਦਵੈਤ ਭਾਵ ਕਰਕੇ ਭਾਉਂਦਾ ਰਿਹਾ ਇੱਧਰ ਉੱਧਰ, ਈਰਖਾ ਦਵੈਤ ਤੇਰੇ ਮਨ ਦੇ ਅੰਦਰ ਬੜੀ ਰਹੀ, ਇਸ ਲਈ ਤੇਰੀ ਬੁੱਧੀ ਰੂਪ ਪੱਲੇ 'ਚ ਨਾਮ ਗਿਆਨ ਰੂਪੀ ਅੰਮ੍ਰਿਤ ਜਲ ਨਹੀਂ ਪੈ ਸਕਦਾ। ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ। ਜੇ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਤੇਰੇ ਉੱਤੇ ਕਰੇ ਤਾਂ ਸੁਭਾਵਕ ਹੀ ਸਤਿਗੁਰਾਂ ਨੂੰ ਜਾ ਮਿਲੇਗਾ। ਜੇ ਤੂੰ ਆਪਣੀ ਹਾਲਤ ਵੱਲ ਨਦਰ ਕਰੇ, ਨਿਗਾਹ ਕਰੇ ਤਾਂ ਫਿਰ ਸੁਭਾਵਕ ਹੀ ਸਤਿਗੁਰਾਂ ਨੂੰ ਮਿਲ ਪਵੇਗਾ। ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ, ਸਹਿਜੇ ਰਹਿਆ ਸਮਾਏ। ਮਹਾਰਾਜ ਕਥਨ ਕਰਦੇ ਆ, ਜਿਹਨੇ ਸਤਿਗੁਰਾਂ ਪਾਸੋਂ ਨਾਮ ਗਿਆਨ ਰੂਪ ਅੰਮ੍ਰਿਤ ਜਲ ਪਾਇਆ, ਉਹ ਸੁਭਾਵਕ ਹੀ ਸਹਿਜ ਪਦ ਵਿੱਚ ਸਮਾ ਰਹਿੰਦਾ। ਪੌੜੀ ਇੱਕ ਵਣਖੰਡ ਵੈਸਹਿ ਜਾਏ, ਸਾਧਨਾ ਦੇਵ ਹੀ। ਇੱਕ ਬੰਦੇ ਜੰਗਲਾਂ ਦੇ ਸਥਾਨ ਪਰ ਜਾ ਕੇ ਇਹੋ ਜਿਹੀ ਮੌਨ ਧਾਰ ਕੇ ਬੈਠਦੇ, ਜੇ ਕੋਈ ਬੁਲਾਵੇ ਤਾਂ ਅੱਗੇ ਸਾਧਨਾ ਦੇਵ ਵੀ ਆਵਾਜ਼ ਹੀ ਨਹੀਂ ਦਿੰਦੇ। ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਮ ਹੀ। ਇੱਕ ਬੰਦੇ ਆ ਉਹ ਪਾਲੇ ਦੀ ਰੁੱਤ ਵਿੱਚ ਕੱਕਰ ਨੂੰ ਭੰਨ ਕੇ ਸੀਤਲ ਠੰਡੇ ਜਲ ਨੂੰ ਹੇਮ ਹੀ ਸਹਾਰਦੇ ਆਪਣੇ ਉੱਪਰ। ਇੱਕ ਭਸਮ ਚੜਾਵ ਹੈ ਅੰਗ ਮੈਲ ਨਾ ਧੋਵਹੀ। ਇੱਕ ਬੰਦੇ ਇਹੋ ਜਿਹੇ ਨੇ ਉਹ ਆਪਣੇ ਅੰਗ ਸਰੀਰ ਉੱਪਰ ਭਸਮ ਸਵਾਹ ਬਧੂਤੀ ਚੜਾਉਂਦੇ, ਲਾਉਂਦੇ, ਮਲਦੇ ਨੇ, ਸਰੀਰ ਤੋਂ ਮੈਲ ਨੂੰ ਧੋਂਦੇ ਹੀ ਨਹੀਂ। ਇੱਕ ਜਟਾ ਬਿਤ ਬਿਕਰਾਲ ਕੁੱਲ ਘਰ ਖੋਵਹੀ। ਇੱਕ ਬੰਦੇ ਇਹੋ ਜਿਹੇ ਕਠਿਨ ਜੜਾਵਾਂ ਦਾ ਜੂੜਾ ਧਾਰ ਕੇ ਬੋੜ ਦਾ ਦੁੱਧ ਲਾ ਲਾ ਕੇ ਵਧਾਈ ਜਾਂਦੇ ਨੇ, ਭਿਆਨਕ ਡਰਾਉਣੇ ਬੜੇ ਰਹਿੰਦੇ ਨੇ, ਉਹ ਸਿਰ ਦੇ ਉੱਤੇ ਐਡਾ ਜੂੜਾ ਕਰ ਲੈਂਦੇ ਨੇ ਵੀ ਜਟਾਂ ਦਾ ਜੂੜਾ ਬਣਾ ਕੇ ਮਹਾਂਪੁਰਖ ਆ ਗਏ, ਲਓ ਜੀ ਬਹੁਤ ਵੱਡੇ ਮਹਾਂਪੁਰਖ ਨੇ। ਕੁੱਲ ਅਤੇ ਘਰ ਨੂੰ ਨਾਸ ਕਰਦੇ ਆ, ਆਪਣੀ ਕੁੱਲ ਦੇ ਘਰ ਦਾ ਨਾਮ ਹੀ ਗਵਾਉਂਦੇ ਆ, ਇਹ ਸਭ ਪਖੰਡੀਆਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋਵਹੀ। 1285 ਅੰਗ 'ਤੇ ਫਰਮਾਉਂਦੇ, ਇੱਕ ਬੰਦੇ ਦਿਨ ਰਾਤ ਅਲਫ ਨੰਗੇ ਫਿਰਦੇ ਆ, ਨੀਂਦ ਆਉਣ 'ਤੇ ਸੌਂਦੇ ਨਹੀਂ, ਸ਼ਾਂਤੀ ਉਹਨਾਂ ਨੂੰ ਆਉਂਦੀ ਨਹੀਂ। ਇੱਕ ਅਗਨ ਜਲਾਵ ਹੈ ਅੰਗ ਆਪ ਵਿਗੋਵ ਹੀ, ਇੱਕ ਕਹਿੰਦੇ ਅੱਗ ਜਲਾ ਕੇ ਪੰਜ ਧੂਣੀਆਂ ਤਾ ਕੇ ਜੇਠ ਹੜ੍ਹ ਦੇ ਮਹੀਨੇ 'ਚ ਬਹਿ ਜਾਂਦੇ, ਅੰਗ ਸਰੀਰ ਨੂੰ ਸਾੜਦੇ ਆ, ਆਪ ਹੀ ਵਿਗੋ ਵੀ ਆਪਣਾ ਆਪ ਖਰਾਬ ਕਰ ਲੈਂਦੇ ਆ। ਲੰਗਰ 'ਚ ਜਾ ਕੇ ਰੋਟੀ ਨਹੀਂ ਪਕਾਉਣੀ, ਮਹਾਰਾਜ ਨੇ ਕਿਹਾ ਲੰਗਰ 'ਚ ਬਹਿ ਕੇ ਪ੍ਰਸ਼ਾਦੇ ਲੋਹ ਦੇ ਮੂਹਰੇ ਪਕਾਓ ਗਰਮੀ 'ਚ, ਇਹ ਵੀ ਤਾਪ ਹੀ ਹੈ ਇੱਕ ਪ੍ਰਕਾਰ ਦਾ, ਗੁਰ ਸੇਵਾ ਤਪਸਾਰ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਗੁਰ ਸੇਵਾ ਤਪਾਂ ਸਿਰ ਤਪਸਾਰ ਹੈ। ਵਿਣ ਨਾਵੈ ਤਨ ਛਾਰ ਕਿਆ ਕਹਿ ਰੋਵ ਹੀ, ਜਦੋਂ ਅੰਤ ਵੇਲੇ ਤਨ ਸਰੀਰ ਸਵਾਹ ਹੋ ਗਿਆ, ਉਸ ਵੇਲੇ ਨਾਮ ਸਿਮਰਨ ਤੋਂ ਬਿਨਾਂ ਇਹ ਜੀਵ ਉਹ ਕੀ ਕਹਿ ਕੇ ਰੋਏਗਾ, ਕੀ ਦੱਸੇਗਾ। ਉੱਥੇ ਮੈਂ ਆਹ ਕਰਕੇ ਆਇਆ ਜੰਗਲਾਂ 'ਚ, ਪਰ ਮੈਂ ਉੱਥੇ ਜੀ ਗਿਆ ਸੀ, ਮੈਂ ਪਾਲਾ ਕੱਕਰ ਸਾਰਿਆ, ਮੈਂ ਸਵਾਹ ਮਲੀ ਸੀ, ਦੋ ਲਾਉਣੀਆਂ ਉਹਨਾਂ ਨੇ ਫੜ ਕੇ, ਜੱਟਾਂ ਤੈਨੂੰ ਕਿਹਨੇ ਬਣਾਉਣ ਨੂੰ ਕਿਹਾ, ਜਾਂ ਤੁਹਾਨੂੰ ਕਿਹਾ ਸੀ ਅੰਮ੍ਰਿਤ ਛਕ ਲਓ ਅਤੇ ਗੰਗਾ ਕਰਿਆ ਕਰੋ, ਤੈਨੂੰ ਕੇਸ ਕਟਾਉਣ ਨੂੰ ਕਿਹਨੇ ਕਿਹਾ ਸੀ, ਓਏ ਬਹੁਤ ਕਟਾਪਾ ਚਾੜਦੇ ਨੇ, ਸਿਰ 'ਚ ਲਾਓ ਇਹਦੇ ਡੰਡੇ ਫੜ ਕੇ, ਇੱਕ ਨੰਗੇ ਫਿਰਦੇ ਤੈਨੂੰ ਨੰਗੇ ਫਿਰਨ ਨੂੰ ਕਿਹਾ ਸੀ, ਜਾਨਵਰ ਹੈ ਤੂੰ, ਬਹੁਤ ਕਟਾਪਾ ਕਰਦੇ ਫਿਰ ਉਹਦਾ, ਇੱਕ ਨੂੰ ਅੱਗ 'ਚ ਸਾੜ ਦੇ ਕਹਿੰਦੇ ਇਹਨੂੰ ਇੱਥੇ ਅੱਗ 'ਚ ਸਾੜੋ, ਫਿਰ ਉੱਥੇ ਅੱਗ 'ਚ ਸਿੱਟੀ ਰੱਖਦੇ ਉਹਨੂੰ, ਜਿਹੜਾ ਕੰਮ ਕਰਨ ਭੇਜਿਆ ਸੀ ਉਹ ਕਰਦੇ ਨਹੀਂ, ਹੋਰ ਹੀ ਪੁੱਠੇ ਕੰਮ ਕਰੀ ਜਾਂਦੇ ਆ, ਨਾਮ ਜਪਣ ਭੇਜਿਆ ਸੀ ਤੈਨੂੰ। ਸੋ ਹੁਣ ਖਸਮ ਦੁਆਰ ਜੇ ਸਤਿਗੁਰ ਸੇਵ ਹੀ, ਜਿਹੜੇ ਗੁਰਮੁਖ ਸਤਿਗੁਰਾਂ ਦੀ ਸੇਵਾ ਕਰਦੇ ਹਨ ਉਹ ਮਾਲਕ ਪਰਮੇਸ਼ੁਰ ਦੇ ਦਰਬਾਰ ਵਿੱਚ ਜਾ ਕੇ ਉਹੀ ਸੋਭਾ ਪਾਉਂਦੇ ਆ, ਹੋਰ ਕੋਈ ਉੱਥੇ ਸੋਭਾ ਨਹੀਂ ਪਾ ਸਕਦਾ। ਇਸ ਪ੍ਰਕਾਰ ਮਹਾਰਾਜ ਨੇ ਇਹ ਬਖਸ਼ਿਸ਼ਾਂ ਕੀਤੀਆਂ। ਅਗਲੇ ਸਮੇਂ ਵਿੱਚ ਫਿਰ ਸਤਿਗੁਰੂ ਕਿਰਪਾ ਕਰਨਗੇ, ਸ਼ਰਵਣ ਕਰਾਂਗੇ।
ਵਾਹਿਗੁਰੂ 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 ਵਾਹਿਗੁਰੂ।